ਦੱਖਣ ਦੇਸ਼ ਕਜਲੀ ਬਨ ਜੋਗੀਆਂ ਦਾ ਆਸ਼ਰਮ। ਇਸ ਦੇ ਲਾਗਵਾਰ ਇੱਕ ਸੰਘਣੀ ਛਾਇਆ ਵਾਲਾ ਬ੍ਰਿਸ਼ ਹੈ, ਜਿਸ ਦੇ ਹੇਠ ਆ ਬੈਠੇ ਹਨ ਸੰਸਾਰ ਦੇ ਤ੍ਰਾਣਕਰਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਜਗਤ ਜਲੰਦੇ ਨੂੰ ਰੱਖਣਹਾਰ। ਤਖ਼ਤ ਨਹੀਂ ਵਿਛਿਆ ਹੋਇਆ, ਗੱਦੀ ਨਹੀਂ ਲੱਗੀ ਹੋਈ, ਗਲੀਚਾ ਕਾਲੀਨ ਨਹੀਂ ਡਿੱਠਾ ਹੋਇਆ, ਦਰੀ ਸ਼ਤਰੰਜੀ ਨਹੀਂ ਕਿਸੇ ਨੇ ਵਿਥਾਰੀ ਹੋਈ। ਧਰਤੀ ਨੂੰ ਪਾਵਨ ਕਰਨ ਆਏ ਸੱਚੇ ਸ਼ਹਿਨਸ਼ਾਹ ਜੀ ਬੈਠੇ ਹਨ ਨਿਰੀ ਧਰਤੀ ਉੱਤੇ ਪੁੰਜੇ। ਪਰ ਉਸ ਜੋਤ ਨਿਰੰਜਣੀ ਦੇ ਬੈਠਣ ਨਾਲ ਉਸ ਭੋਏ ਨੂੰ ਨੂਰ ਲੱਗ ਗਿਆ ਹੈ, ਹਰੀ ਰਸ ਵਿੱਚ ਰੱਤੇ ਆਪ ਦੇ ਨੈਣ ਅਰਸ਼ਾਂ ਵੱਲ ਉੱਠ ਉੱਠਦੇ ਚਾਰ ਚਫੇਰੇ ਫਿਰ ਫਿਰ ਕੇ ਹਰ ਦਰਸ਼ਨਾਂ ਦੇ ਆਨੰਦ ਵਿੱਚ ਤ੍ਰਿਬੁੱਢੇ ਅਤੇ ਸੁਹਾਵੇ ਨੈਣ ਮਤਵਾਲੇ ਹੋ ਰਹੇ ਹਨ। ਹੋਸ਼ਾਂ ਦੇ ਮਾਲਕ ਜੀ ਆਪਣੇ ਆਪ ਦੇ ਨਿਰੰਤਰ ਮੇਲ ਵਿੱਚ ਰਸ ਰੂਪ ਹੋ ਰਹੇ ਹਨ। ਅੰਦਰਲੇ ਰਸ ਰੰਗ ਦਾ ਪ੍ਰਭਾਵ ਚਫੇਰੇ ਛਾ ਰਿਹਾ ਹੈ, ਜਿਵੇਂ ਅੱਗ ਦੇ ਨੇੜੇ ਕਿੰਨੀ ਦੂਰ ਤਾਈਂ ਉਸ ਦੀ ਨਿੱਘ ਦਾ ਪ੍ਰਭਾਵ ਹੁੰਦਾ ਹੈ, ਤਿਵੇਂ ਇਲਾਹੀ ਤੇਜ ਵਾਲੇ ਦਾ ਮਿੱਠਾ ਮਿੱਠਾ ਪ੍ਰਭਾਵ ਚਫੇਰੇ ਆਪਣਾ ਅਸਰ ਦੇ ਰਿਹਾ ਹੈ। ਐਉਂ ਜਾਪਦਾ ਹੈ ਕਿ ਮਾਨੋ ਨੂਰ ਅਤੇ ਜਿਉਂਦਾ ਨੂਰ ਇੱਥੇ ਆਪਣੀਆਂ ਸਵਾਧੀਕ ਕਿਰਨਾਂ ਦਾ ਮੀਂਹ ਵਸਾ ਰਿਹਾ ਹੈ। ਦੂਰੋਂ ਤੱਕਦਿਆਂ ਖਿੱਚ ਪੈਂਦੀ ਹੈ, ਅੱਗੇ ਵਧਣ ਨੂੰ ਜੀ ਕਰਦਾ ਹੈ, ਜ਼ਰਾ ਹੋਰ ਅੱਗੇ ਹੋਇਆਂ ਸਵਾਦ ਆਉਂਦਾ ਹੈ, ਰਸ ਚਰਨਾਹਟ ਛਿੜਦੀ ਹੈ, ਉੱਥੇ ਬੈਠ ਜਾਣ ਨੂੰ ਜੀਉ ਕਰਦਾ ਹੈ ਅਤੇ ਬੈਠ ਜਾ ਕੇ ਫਿਰ ਉੱਠਣ ਨੂੰ ਜੀਉ ਨਹੀਂ ਕਰਦਾ। ਬੈਠਿਆਂ ਫਿਰ ਰੰਗ ਲੱਗ ਜਾਂਦਾ ਹੈ ਅਤੇ ਕਿੱਥੇ ਹੁਣ ਜਾਣਾ ਹੈ, ਇੱਥੇ ਹੀ ਟਿਕ ਜਾਓ ਦਾ ਭਾਵ ਉੱਥੇ ਟਿਕਾ ਕੇ ਬਿਠਾ ਦਿੰਦਾ ਹੈ ਅਤੇ ਆਪਣੀ ਸ਼ੋਅ ਵਿੱਚ ਰੰਗ ਕੇ ਕਹਿੰਦਾ ਹੈ, ਹਾਂ ਇਹ ਹੈ ਸੁੱਖ। ਇਸ ਦੁੱਖ ਰੂਪ ਦਿਸਦੇ ਜਗਤ ਵਿੱਚ ਇਹ ਹੈ ਸੁੱਖ, ਸੱਚਮੁੱਚ ਸੁੱਖ। ਤ੍ਰੇਲ ਪਿੰਨੀ ਰਾਤ ਆ ਗਈ, ਇਸ ਸੁੱਖ ਦਾ ਆਨੰਦ ਲੈਣ ਨੂੰ ਅਰਸ਼ਾਂ ਦੇ ਤਾਰੇ ਚੜ੍ਹ ਆਏ, ਇਸ ਦਰਸ਼ਨ ਨੂੰ ਦੇਖਣ ਵਾਸਤੇ ਚੰਦ ਨਿਕਲ ਆਇਆ, ਦੂਰੋਂ ਤੱਕਣ ਅਤੇ ਜੁਹਾਰਾਂ ਕਰਨ ਨੂੰ ਮਿੱਠੀ ਮਿੱਠੀ ਪੌਣ ਚੁੱਲ ਪਈ। ਇਸ ਆਨੰਦ ਦੇ ਗਲ ਲੱਗ ਕੇ ਸੁਭਾਗੀ ਹੋਣ ਨੂੰ ਗ੍ਰਿਸ਼ਤੀ ਨੀਂਦ ਵਿੱਚ ਗਾਫਲ ਪਏ ਹਨ ਆਸ਼ਰਮ ਦੇ ਜੋਗੀ, ਪਿਆਲੇ ਪੀ ਕੇ ਆਪੇ ਤੋਂ ਬੇਖਬਰ ਮਤਵਾਲੇ ਹੋ ਰਹੇ ਹਨ। ਬਣਾਂ ਦੇ ਦਰਿੰਦੇ ਪਸ਼ੂ ਖਾਣ ਪੀਣ ਦੀਆਂ ਭੁੱਖਾਂ ਦੇ ਮਾਰੇ ਭਟਕ ਰਹੇ ਹਨ। ਕੌਣ ਹੈ ਜੋ ਅੱਜ ਇਸ ਵੇਲੇ ਜੋਤ ਨਿਰੰਜਣੀ ਦੇ ਮਹਿਕੇ ਆਤਮ ਨਾਪੇ ਦੀ ਸੁਗੰਧੀ ਅਤੇ ਖਿੜੇ ਦਰਸ਼ਨਾਂ ਦਾ ਆਨੰਦ ਲਵੇ? ਕੁਦਰਤ ਦੇ ਕ੍ਰਿਸ਼ਮੇ ਚੰਦ ਤਾਰੇ ਪੌਣ ਰਸ ਮਾਣ ਰਹੇ ਹਨ ਅਤੇ ਗੁਪਤ ਦੁਨੀਆਂ ਦੇ ਦਿਵੇ ਰੂਪ ਵਾਸੀ ਖਿੜੇ ਕਮਲ ਦੇ ਉਦਾਲੇ ਭੌਰਿਆਂ ਵਾਂਗੂ ਆਤਮ ਗੁੰਜਾਰ ਵਿੱਚ ਕੀਰਤਨ ਰੂਪ ਹੋਏ ਉਮੜ ਉਮੜ ਕੇ ਆ ਰਹੇ ਹਨ। ਰਸ ਰੰਗ ਦੇ ਪ੍ਰਭਾਵ ਵਿੱਚ ਰੰਗੇ ਜਾ ਰਹੇ ਅਤੇ ਆਨੰਦ ਨਾਲ ਖੀਵੇ ਹੋ ਰਹੇ ਹਨ। ਹਾਂ ਫੁੱਲ ਜੇ ਬਣਾਂ ਵਿੱਚ ਖਿੜਨ ਤਾਂ ਕੌਣ ਸੁਗੰਧੀ ਮਾਣੇ, ਪਰ ਆਤਮ ਦੇਸ਼ ਦਾ ਮਾਲਕ ਕਮਲ ਰਾਜ ਜਦ ਬਣ ਸਰੋਵਰਾਂ ਵਿੱਚ ਜਾ ਮੁਸ਼ਕੇ ਤਾਂ ਸੰਸਾਰ ਭਾਵੇਂ ਗਾਫਲ ਰਹੇ, ਪਰ ਸਦਾ ਜਾਗਦੇ ਗੁਪਤ ਲੋਕਾਂ ਦੇ ਵਾਸੀ ਆਤਮ ਰੰਗਾਂ ਦੇ ਪ੍ਰੇਮੀ ਅਤੇ ਜਾਣਨਹਾਰ ਕਦ ਉਸ ਬਹੁ ਰਹੀ ਮਹਿਕ ਦੇ ਲਾਭ ਤੋਂ ਆਪਣੇ ਆਪ ਨੂੰ ਵਿਰਵਿਆਂ ਰੱਖ ਸਕਦੇ ਹਨ? ਮਾਨੁੱਖ ਸ਼ਹਿਰਾਂ ਦੀਆਂ ਉਲਝਣਾਂ ਵਿੱਚ ਫਸੇ ਬੇਪਰਵਾਹ ਚਾਹੋ ਰਹਿਣ, ਪਰੰਤੂ ਖਿੜੇ ਗੁਲਾਬਾਂ ਉੱਤੇ ਬੁਲਬਲਾਂ ਬਣਾਂ ਤੋਂ ਉਡਾਰੀਆਂ ਮਾਰ ਆ ਚੁੱਕਦੀਆਂ ਹਨ ਅਤੇ ਕਮਲਾਂ ਦੇ ਉਮੜੇ ਜੋਬਣਾਂ ਪਰ ਭੌਰਿਆਂ ਦੀਆਂ ਡਾਰਾਂ ਕੂਹਾਂ ਤੋਂ ਆ ਗੁੰਜਾਰ ਪਾਉਂਦੀਆਂ ਹਨ। ਹਾਂ ਰਾਤ ਬੀਤਦੀ ਗਈ, ਜੋਤ ਨਿਰੰਜਣੀ ਜੀ ਨਾਮ ਦੀ ਲਿਵ ਵਿੱਚ ਨਾਮੀ ਦੇ ਰੰਗ ਰਤਲੇ ਟਿਕੇ ਰਹੇ, ਆਤਮ ਪ੍ਰਭਾਵ ਦਾ ਮੀਂਹ ਵਸਦਾ ਰਿਹਾ, ਆਤਮ ਸਰੂਪ ਮੋਰ ਪਹਿਲਾਂ ਪਾਉਂਦੇ ਰਹੇ। ਸਵੇਰਾਂ ਹੋ ਆਈਆਂ, ਪਪੇਆਂ ਦੀ ਪੁਕਾਰ ਉੱਠ ਪਈ, ਸੂਰਜ ਚੜ੍ਹ ਆਇਆ, ਕਿਰਨਾਂ ਖਿੰਡ ਪਈਆਂ, ਜਗਤ ਨੂੰ ਨਿੱਘੇ ਨਿੱਘੇ ਤੇਜ ਨੇ ਸੁਰਜੀਤ ਕੀਤਾ। ਰਾਤ ਦੇ ਦਿਲਾਂ ਵਿੱਚ ਲੈ ਕੇ ਸੁੱਤੇ ਲੋਕਾਂ ਨੂੰ ਜਗਤ ਧੰਧਾਲਾਂ ਨੇ ਟੁੰਬ ਜਗਾਇਆ, ਤ੍ਰਿਸ਼ਨਾ ਨੇ ਪੈਰਾਂ ਵਿੱਚ ਵੇਗ ਪਾ ਦਿੱਤਾ, ਆਪੋ ਆਪਣੀਆਂ ਲਗਣਾ ਮਗਰ ਸਭ ਕੋਈ ਉੱਠ ਤੁਰਿਆ। ਹੁਣ ਜੋਗੀ मठ भरथरी आश्रम का भी बूहा खुलिया। नेमी लोग आश्रम वल आउन लग पए, पर अज एक होर कौतक प्या वरतदा है। बाहर उस सुहावे ब्रिश हेठ बैठी मूर्ति दे पासों लंघन लग्या सब किसी दे जी विच खिच जी पैंदी है। बेवसे सीस झुकदा है, कोई बह जांदा है, कोई आश्रम विच जाके काली काली मुड़ आउंदा ते आके बह जांदा है। ऐहों कुछ लोकी दुआले जुड़दे जा रहे हन कि मठ दा जोगी राज परथर बाहर निकलिया। ओ भी उसे रुख नूं आया कि जिथे भूमि नूं भाग लग रहे सन, दूरों डिठोस तां कुछ सुहावी रुमक जिही मत्थे नूं आके लगी, जिवें उनाले विच पिछली रात दी ठंड वेले निक्की निक्की रिवी मत्थे नूं सुखदाई होके लंघदी है। ठठंबरिया फिर तकिया तां तक्यो सूं जोत नरंजनी नूं, तां नैणा ने एक सुआद दी शोह पाई। हेठां लै के अंदर जा के मन नूं उस सुआद दी एक चास दे के उत्थे ही समा गई। जोग तां कीते सन, पी पी के दारू अठ पहरियां ते सोलह पहरियां समाधियां भी लाईयां सन, पर नहीं सी कदे डिठा ये मिठा मिठा हल्का हल्का स्वाद अगे वध्या। नैण तकदे ते झुकदे हन, नाल ही न्यौंदा जांदा है मत्था। हाँ, जिस अगे न्यौंदे सन सारे इलाके दे मत्थे, ते आप नहीं सी न्यौंदा अगे किसे दे सिवा एक दे, अज ओ आप बेवसा न्यौंदा जा रहा है। उस अगे जिस दी ना सियाण सी ना सूह सी ना पता, जिस दे किसे ने आ के नहीं गावे सन गुण, ते नहीं कीती सी कीर्ति के फलाना है ते फलाने गुणा वाला है। ए नूर दा बुक्का सिर न्यौंदा न्यू गया सारा, आदेश मूह निकल गए उस। जरा होर नेड़े होके सिर लग गया हेठां ते आदेश कह के मत्था धरती ते धर के बह गया गद्दी नशीन आश्रम दा। उसे नंगी धरती उत्ते जिस ते जगत दा शहनशाह अवतारां दा सिरताज भाग लाई बैठा सी बैठ गया, पर पास बैठे अपने सेवकां दा ध्यान भी नहीं रहो सो। उसे स्वाद स्वाद विच ते स्वाद दे विस्माद विच बह गया ते नैण बज गए दर्शना दी तार विच। जिवें त्रे वेले बुल बुक्कां नाल ते बुक जल धारा नाल लग जांदे हन ते लगे हुए पीती ही जांदे हन, इवें नैणां दे कटोरे लग गए दर्शना दी अमृत धारा नाल ते लग पए पीण रज रज के। पींदा है ते आप्यों गुआचदा जांदा है, किन्ना चिर एवें मगन बैठा रहा जोगी। रात दे पीते प्याले दा खुमार उतर के टोट विच लै गया सी, टोट विच अंदरों निकले नूं नाम खुमार दी प्याली मिल गई। नशे दी टोट दारू नशा ओ तन ओ सुपाग ओ कर्मा वाला, जिस नूं होशे मद दी टोट वेले मिल पवे एक घुट सच्चे मद दा। जद प्याक पींदे हन तां एक घुट जीवी ते मीटदे हन, इत्थे सुच्चे मद दा दाता सारी रात तों एक घुट मात्र खाक ते नहीं सी वीट रहा, सगों सच्चे मद दा मीह वसा रहा सी। मिल पई दात जोगी नूं अमुली मीह वांगू वस रही, पर बेपता टोट हट गई है, रस पै रहा है मिठा मिठा, हल्के पन वाला हुलारा आउंदा है ते आपे नूं चुक लैण वाली झूम चढ़दी है। जोगी मस्त नहीं हो रहा, जोगी बेहोश नहीं हो रहा, मस्तियां ते बेहोशियां आत्म जागृत दियां चीजां नहीं हन। जोगी सुखी हो रहा है, हल्का हल्का लहका लहका हो रहा है, आपा खिड़ रहा है ते किसे सोहनी उचियाण दी प्रतीति विचार रहा है। ये रस भरी मगनता छा रही है जो होशां दी सरदार है। इस तरह की दशा विच बैठ गया ते बैठा रहा, हां किन्ना ही चिर बैठा रहा। जोगी राज जियो समाधि ए है, पर अजे हठ समाधियां दे साधक नूं थो नहीं इस समाधि दा। उंज बेथवे ही अश्चर्ज विच है, हुण जोगी नूं ये अश्चर्ज अद्भुत कर रहा है ਤੇ ਅਦਭੁਤ ਵਿਸਮਾਦ ਲਾ ਰਿਹਾ ਹੈ। ਅੰਦਰਲਾ ਸੋਚਣ ਵਾਲਾ ਸੋਚਦਾ ਅੱਤ ਘੱਟ ਹੈ, ਕਿਉਂਕਿ ਉਹ ਸੋਚਣ ਹਾਰ ਦਾ ਰਸ ਮਾਨਣ ਵਾਲਾ ਹੈ। ਰਸ ਨੂੰ ਮਾਨਣ ਵਾਲੀ ਬਿਰਤੀ ਸੋਚ ਮੰਡਲ ਵੱਲੋਂ ਕੰਢ ਵੱਲ ਆ ਰਹੀ ਹੈ। ਹਾਂ ਸੁਭਾਗ ਜੋਗੀ, ਬੈਠਾ ਰਹੋ, ਐਂ ਜਿੰਨਾ ਚਿਰ ਤੇਰੀ ਬਿਰਤੀ ਇਸ ਰਸ ਵਿੱਚ ਮਾਨਣ ਹਾਰ ਹੋ ਕੇ ਬੈਠੀ ਰਹੇ ਅਤੇ ਸੋਚਾਂ ਸੋਚਣ ਤੋਂ ਕੰਢ ਵਲਾਈ ਰੱਖੇ। ਸੁਭਾਗ ਜੀਓ, ਬੈਠਾ ਰਹੋ, ਦੁਰਲਭ ਖਿੰਨਾ ਹਨ ਕਿ ਨਾਮ ਦਾ ਮਾਲਕ, ਨਾਮ ਦਾ ਦਾਤਾ, ਨਾਮ ਦਾ ਨੂਰ ਤੇਰੇ ਨੈਣਾਂ ਵਿੱਚ ਆਇਆ ਹੈ। ਤੂੰ ਸੁਭਾਗ ਹੈ ਕਿ ਖਾਕੀ ਨੈਣਾਂ ਨਾਲ ਇਸ ਨੂਰ ਦੇ ਦਰਸ਼ਨ ਪਾ ਰਿਹਾ ਹੈ। ਖਾਕੀ ਨੈਣ ਕਟੋਰਿਆਂ ਨਾਲ ਨੂਰੀ ਅੰਮ੍ਰਿਤ ਪੀ ਰਿਹਾ ਹੈ। ਇਹ ਨੂਰ ਦਾ ਬੁੱਕਾ ਕਦੇ ਕਦੇ ਸੰਸਾਰ ਤੇ ਖਾਕੀ ਜਾਮਿਆਂ ਨੂੰ ਨਜ਼ਰ ਆਉਣ ਵਾਲੀ ਕ੍ਰਿਸ਼ਮੇ ਦਿੰਦਾ ਹੈ, ਕਦੇ ਕਦੇ, ਹਾਂ ਕਦੇ ਕਦੇ, ਜਦੋਂ ਜਗਤ ਤੋਂ ਪ੍ਰੇਮ ਉੱਡ ਕੇ ਗਿਲਾਨ ਹੀ ਗਿਲਾਨ ਵਰਤ ਜਾਵੇ ਤਾਂ। ਪਰ ਐਤਕੀ ਤਾਂ ਵੇਖ ਜੋਗੀ, ਆਪ ਹੀ ਆ ਗਿਆ ਹੈ। ਹਾਂ ਜਗਤ ਜਲੰਦੇ ਦੀ ਬੌੜੀ ਕਰਨ ਨੂੰ ਗੁਰੂ ਜੋਤ ਆਪ ਆ ਪ੍ਰਗਟੀ ਹੈ। ਇਸ ਦੇ ਵਰੋਸਾਏ ਗੁਰਮੁਖ ਫਿਰ ਸਦੀਆਂ ਤੱਕ ਆਉਂਦੇ ਤੇ ਜਗਤ ਨੂੰ ਤਾਰਦੇ ਰਹਿੰਦੇ ਹਨ। ਤਾਰਨਹਾਰ ਬਿਰਦ ਦੀ ਤਾਰ ਨਹੀਂ ਟੁੱਟਦੀ, ਪਰ ਆਪ ਸੁਭਾਗੇ ਜੋਗੀ ਹੁਣ ਹੀ ਆਇਆ ਹੈ। ਭਾਗੇ ਭਰੇ ਹਨ, ਨੈਣ ਕਰਮਾਂ ਵਾਲੇ ਹਨ ਦੀਦੇ, ਜੋ ਪਾਉਂਦੇ ਹਨ ਦੀਦਾਰ ਖਾਕੀ ਅੱਖਾਂ ਨਾਲ ਇਸ ਨੂਰ ਦੇ ਪ੍ਰਕਾਸ਼ ਦਾ। ਤੂੰ ਪਾਇਆ ਹੈ, ਤੂੰ ਤਨ ਹੈ। ਜੋਗੀ ਰਾਜ ਜੀ ਬੈਠੇ ਰਹੇ ਕਿੰਨਾ ਚਿਰ, ਪਰ ਫੇਰ ਬਿਰਤੀ ਸੋਚ ਦੇ ਘਰ ਵੱਲ ਨੂੰ ਤਿਲਕ ਗਈ। ਤੇ ਕਿਸ ਸੁੰਦਰਤਾ ਨਾਲ ਤਿਲਕੀ! ਹਾਂ ਦੇਖੋ, ਇਹ ਰਸ ਦੇਸ਼ ਵਿੱਚੋਂ ਕਿਵੇਂ ਸੋਚ ਮੰਡਲ ਵੱਲ ਨੂੰ ਖਿਸਕਦੀ ਹੈ। ਸੋਚ ਫੁਰਦੀ ਹੈ, ਐ ਟਿਕਾਓ, ਠੰਡ, ਸੋਹਾ, ਰਸ, ਫਿਰ ਆਤਮ ਹੋਸ਼, ਜਾਗਰਤ ਹੈ। ਜਾਗਰਤ ਵਿੱਚ ਸਵਾਦ ਕਦੇ ਨਹੀਂ ਸੀ ਡਿੱਠਾ। ਨਾ ਤਾਂ ਇਹ ਨੀਂਦ ਵਰਗਾ ਹੈ, ਨਾ ਸੁਖੁਪਤੀ ਵਰਗਾ, ਨਾ ਪਿਆਰੇ ਦੇ ਨਸ਼ੇ ਵਰਗਾ ਹੈ, ਨਾ ਬੇਹੋਸ਼ੀ ਹੈ, ਨਾ ਤੰਦਰਾ ਹੈ, ਨਾ ਦੂਜੇ ਦੀ ਤ੍ਰਾਟਕ ਸੱਤਿਆ ਹੇਠ ਆਇਆਂ ਦੀ ਨੀਂਦ ਬੇਸੁੱਧੀ ਹੈ। ਇਹ ਕੀ ਹੈ? ਤੇ ਫਿਰ ਬਿਨਾਂ ਸਾਧਨ ਮਿਲੀ ਹੈ ਕਿਉਂ? ਹਾਂ ਦੂਜੀ ਸੋਚ ਫੁਰੀ ਕਿ ਇਹ ਇਸ ਸਾਹਮਣੇ ਬੈਠੀ ਦਿਵ ਮੂਰਤੀ ਦਾ ਪ੍ਰਭਾਵ ਹੈ। ਇਸ ਤੋਂ ਇਵੇਂ ਆ ਰਿਹਾ ਹੈ ਜਿਵੇਂ ਦੀਵੇ ਦੀ ਲਾਟ ਤੋਂ ਨੂਰ, ਖਿੜੇ ਫੁੱਲਾਂ ਤੋਂ ਖੁਸ਼ਬੂ, ਪਾਣੀ ਤੇ ਡੱਲ ਤੋਂ ਠੰਡ, ਵੱਜ ਰਹੇ ਸਾਜ ਤੋਂ ਸੁਰ, ਰੁਮਕ ਰਹੀ ਪਾਉਣ ਤੋਂ ਤਾਜ਼ਗੀ। ਅੱਗੋਂ ਸੋਚ ਫਿਰ ਟੁਰੀ, ਇਹ ਕੌਣ ਹੈ? ਸਿੱਧਾਂ ਤੇ ਨਾਥਾਂ ਵਿੱਚ ਮੈਂ ਇਹੋ ਜਿਹਾ ਤੇ ਇਸ ਅਨੋਖੇ ਪ੍ਰਭਾਵ ਵਾਲਾ ਕਦੇ ਕੋਈ ਨਹੀਂ ਡਿੱਠਾ। ਸਮਾਧੀ ਵਿੱਚ ਮੈਂ ਤਾਂ ਧਿਆਨ ਧਰ ਧਰ ਕੇ ਕਈ ਦੇਵ ਸਿੱਧ ਕੀਤੇ, ਪਰ ਇਹ ਪ੍ਰਭਤਾ ਕਿਸੇ ਤੋਂ ਝਰਦੀ ਕਦੇ ਨਹੀਂ ਪ੍ਰਤੀਤ ਹੋਈ ਸੀ। ਹਾਂ ਮੈਨੂੰ ਵਿਸ਼ਨੂੰ ਦਾ ਪਤਾ ਨਹੀਂ, ਰੱਬ ਦਾ ਥਾਉ ਨਹੀਂ, ਉਹਨਾਂ ਦਾ ਇਹ ਹੋਵੇ ਪ੍ਰਭਾਵ, ਪਰ ਉਹ ਦੇਹ ਰਹਿਤ ਹਨ, ਇਹ ਪ੍ਰਤੱਖ ਦੇਹਧਾਰੀ ਹੈ, ਇਹ ਕੌਣ ਹੈ? ਜਦੋਂ ਮੈਂ ਨਾਰਦ ਆਰਾਧਨਾ ਕੀਤੀ ਸੀ ਉਸ ਨੇ ਕੋਈ ਥਾਉ ਦਿੱਤਾ ਸੀ, ਪਰ ਉਸ ਵਿੱਚ ਅਜੇ ਸਮਾਂ ਹੈ, ਹੈ ਕਿ ਨਹੀਂ? ਠੀਕ ਯਾਦ ਨਹੀਂ ਰਿਹਾ। ਹਾਂ ਉਹਨਾਂ ਕਿਹਾ ਸੀ ਕਿ ਉਹ ਪ੍ਰਿਥਵੀ ਨੂੰ ਚਲੇ ਗਏ ਹਨ, ਤਾਂ ਸਮਾਂ ਤਾਂ ਇਹੋ ਹੋਇਆ। ਭਲਾ ਜੇ ਮੈਂ ਪੁੱਛਾਂ, ਪਤਾ ਕਰਾਂ ਕਿ ਕੌਣ ਹੈ ਤਾਂ ਕੀ ਡਰ ਹੈ? ਕੋਈ ਬੇਅਦਬੀ ਤਾਂ ਨਹੀਂ? ਪੁੱਛ ਹੀ ਲਈਦਾ ਹੈ, ਪੁੱਛ ਹੀ ਲਈਏ। ਇਸ ਵੇਲੇ ਫਿਰ ਰਸ ਮਾਣ ਰਹੀ ਬਿਰਤੀ ਵਿੱਚ ਰਸ ਮਾਣਨ ਦਾ ਵੇਗ ਆਇਆ ਤੇ ਇਹ ਸੋਚ ਫੁਰੀ ਕਿ ਅੰਬ ਨਾ ਗਿਣ, ਅੰਬਾਂ ਦਾ ਰਸ ਮਾਣ, ਜਾਣ ਕੇ ਕੀ ਲੈਣਾ ਹੈ ਰਸ, ਤੇ ਰਸ ਜੇ ਮਿਲ ਪਿਆ ਹੈ ਤਾਂ ਮਾਣ। ਇਉਂ ਸੋਚ ਨੂੰ ਵਾਧਾ ਕਰਨ ਵਾਲੀ ਸੋਚ ਨੇ ਫਿਰ ਰਸ ਵਿੱਚ ਡੁਬਕੀ ਲਵਾਈ, ਅੱਗੇ ਤੋਂ ਘੱਟ ਡੂੰਗੀ, ਪਰ ਜੋਗੀ ਫਿਰ ਉਸੇ ਰਸ ਵਿੱਚ ਹੋ ਗਿਆ। ਅਫੁਰ ਰਹਿਣ ਆਦਿਕ ਦੇ ਤਰਲੇ ਤਾਂ ਲਏ ਹੋਏ ਸਨ, ਸੋਚ ਨੂੰ ਮੋਚ ਕੇ ਫਿਰ ਟਿਕਿਆ, ਟਿਕਿਆ ਰਹੋ ਜੋਗੀ, ਤੂੰ ਅਜੇ ਵੀ ਤੰਤ ਯੋਗ ਹੈ। ਹਾਂ ਟਿਕ ਗਿਆ ਜੋਗੀ, ਪਰ ਹੁਣ ਗੋਤਾ ਓਡਾ ਡੂੰਘਾ ਨਹੀਂ ਤੇ ਓਨਾ ਲੰਮਾ ਨਹੀਂ। ਕੁਛ ਚਿਰ ਮਗਰੋਂ ਸੋਚ ਫੇਰ ਆਈ, ਮਤਾਂ ਉਹ ਹੀ ਹੋਣ ਤੇ ਮੈਂ ਮਗਨ ਟਿਕਿਆ ਰਹਾਂ ਤੇ ਉਹ ਟੁਰ ਜਾਣ, ਫੇਰ ਜੁੱਗਾਂ ਦੇ ਫੇਰ ਨਾ ਪੈ ਜਾਣ। ਤੌਖਲੇ ਨੂੰ ਨਾਲ ਲਿਆ ਕੇ ਸੋਚ ਨੇ ਫਿਰ ਟੁੰਬਿਆ, ਮਨਾ ਪੁੱਛ ਪਤਾ ਲੈ ਕਿਹਨ ਚੱਕਰ ਉਹ ਜਿਹੇ ਹਨ ਜਿਹੋ ਜਿਹੇ ਤੈਨੂੰ ਸਮਾਧੀ ਵਿੱਚ ਦੱਸੇ ਗਏ ਸਨ। ਹਾਂ, ਐਡਾ ਅਲੌਕਿਕ ਪ੍ਰਭਾਵ ਕਿਸ ਦਾ ਹੋ ਸਕਦਾ? ਪੁੱਛ ਮਨਾ, ਵੱਡੇ ਵੱਡੇ ਪੁੱਛਦੇ ਆਏ, ਪੁੱਛਿਆ ਸੀ ਯਮ ਨੂੰ ਨਚਕੇਤਾ ਨੇ ਕਿ ਬ੍ਰਹਮ ਕੌਣ ਹੈ, ਤੂੰ ਵੀ ਪੁੱਛ ਲੈ ਕਿ ਮਹਾਰਾਜ ਆਪ ਕੌਣ ਹੋ। ਜਾਂ ਪੁੱਛ ਲਵਾਂ ਪਾਸ ਬੈਠਿਆਂ ਬਾਲਕਿਆਂ ਵਿੱਚੋਂ ਇੱਕ ਨੂੰ ਕਿ ਆਪ ਕੌਣ ਹਨ। ਪੁੱਛਣ ਲੱਗਾ ਪਰ ਰਸ ਦੇ ਪ੍ਰਵੇਸ਼ ਨੇ ਫੇਰ ਖਿੱਚ ਮਾਰੀ, ਪਲ ਕੁ ਹੋਰ ਸੋਚਦਾ ਲੜ ਛੱਡ ਕੇ ਇਹ ਰਸ ਮਾਣ ਲੈ। ਫਿਰ ਕੁਛ ਛਿਨਾਂ ਲਈ ਰਸ ਵਿੱਚ ਚਲਾ ਗਿਆ ਜੋਗੀ, ਪਰ ਹੁਣ ਇਸ ਤੌਖਲੇ ਨੇ ਕਿ ਮਤਾਂ ਮੇਰੇ ਨੈਣ ਮੁੰਦੇਰੇ ਦੀ ਛਿਣਕ ਵਿੱਚ ਲੋਪ ਹੋ ਜਾਣ, ਸੋਚ ਦਾ ਪੱਲਾ ਭਾਰਾ ਕਰ ਦਿੱਤਾ ਤੇ ਆਪ ਸਾਵਧਾਨ ਹੋ ਗਏ। ਫਿਰ ਕੁਛ ਠਹਿਰ ਛਠੰਬਰ ਕੇ ਤੱਕੇ, ਮਲਕੜੇ ਜਿਹੇ ਨੇੜੇ ਹੋ ਕੇ ਪੁੱਛਣ ਲੱਗੇ, ਸੁਆਮੀ ਕੌਣ ਦੇਸ਼, ਕੌਣ ਨਾਮ, ਕੌਣ ਕੌਮ? ਪਾਸ ਬੈਠਾ ਸੇਵਕ, ਆਪ ਦਾ ਦੇਸ਼ ਨਿਰੰਕਾਰ ਹੈ, ਆਪ ਦਾ ਨਾਮ ਨਿਰੰਕਾਰੀ ਹੈ, ਨਿਰੰਕਾਰ ਨਾਲ ਜੋੜਨਾ ਆਪ ਦਾ ਕੰਮ ਹੈ। ਜੇ ਸਰੀਰ ਵੱਲੋਂ ਪੁੱਛੋ ਤਾਂ ਦੇਸ਼ ਲਾਹੌਰ ਦਾ ਹੈ, ਨਾਮ ਧੰਨ 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 ਗੁਰੂ ਸ੍ਰੀ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਕੰਮ ਦੇਸ਼ਾਂ ਦੇ ਦੇਖਣ ਦਾ, ਕੋਈ ਆਪਣੀ ਸ਼ੋਹ ਲਾਵਣ ਦਾ, ਕੋਈ ਅਗਣ ਬੁਝਾਵਣ ਦਾ, ਕੋਈ ਠੰਡਾ ਪਾਵਣ ਦਾ, ਕੋਈ ਜੰਮੇ ਥਰਾਂ ਦੇ ਤੋੜਨ ਦਾ, ਕੋਈ ਪਾਲੇ ਮਾਰਿਆਂ ਨੂੰ ਨਿੱਘਾਂ ਪਹੁੰਚਾਵਣ ਦਾ, ਤੁਖਾਰਾਂ ਨੂੰ ਭੰਗਾਰਨ ਮੁੜ ਸ਼ਉ ਦਰਿਆਵੇ ਪਹੁੰਚਾਵਣ ਦਾ, ਕੋਈ ਇਹੋ ਜਿਹਾ ਕੌਤਕੀ ਕੰਮ ਹੈ। ਨਾਮ ਸੁਣ ਕੇ ਜੋਗੀ ਦੇ ਨੈਣ ਮੁੰਦ ਗਏ, ਇੱਕ ਚਰਨਾਟ ਛਿੜੀ, ਇੱਕ ਕੰਬਣੀ ਜਿਹੀ ਲੂਹਾਂ ਵਿੱਚੋਂ ਲੰਘ ਗਈ, ਇੱਕ ਨਿੱਘੀ ਨਿੱਘੀ ਚਰਨਾਟ ਉਮਾ ਦੀ ਫਿਰ ਸਰੀਰ ਵਿੱਚ ਫਿਰੀ। ਫਿਰ ਹੁਲਾਸ ਨੇ ਜ਼ੋਰ ਮਾਰਿਆ, ਧੰਨ ਭਾਗ ਮੇਰੇ, ਚਰਨਾਂ ਤੇ ਸੀਸ ਧਰ ਕੇ ਬੋਲਿਆ, ਮੇਰੇ ਧੰਨ ਭਾਗ, ਚਿਰਾਂ ਤੋਂ ਆਪ ਦੀ ਉਡੀਕ ਕਰ ਰਿਹਾ ਸਾਂ, ਚਿਰਕਾਲ ਤੋਂ, ਹਾਂ ਅੱਜ ਹੁਣ ਮੇਰੇ ਸਾਧਨਾ ਨੂੰ ਫਲ ਲੱਗੇਗਾ, ਹੁਣ ਜੋਗ ਵੈਰਾਗ ਦਾ ਥਉ ਪਵੇਗਾ, ਸਾਰੇ ਸਫਲ ਹੋਣਗੇ। ਤਦੋਂ ਸਤਿਗੁਰ ਦਾਤੇ ਦੇ ਨੈਣਾਂ ਤੇ ਮੱਥੇ ਤੇ ਮੁਸਕਰਾਹਟ ਦੀ ਆਭਾ ਫਿਰੀ, ਗੁਲਾਬਾਂ ਤੋਂ ਕੋਮਲ ਤੇ ਸੋਹਣੇ ਬੁੱਲ ਖੁੱਲ੍ਹੇ, ਇੱਕ ਮੁਸਕਰਾਹਟ ਆਈ ਤੇ ਬੋਲੇ, ਕਿਵੇਂ ਜੋਗੀ ਜੀ, ਕਿਵੇਂ ਜਾਣਦੇ ਹੋ ਤੇ ਉਡੀਕਾਂ ਵਿੱਚ ਰਹੇ ਹੋ? ਜੋਗੀ ਹੱਥ ਬੰਨ੍ਹ ਕੇ, ਜੀਓ, ਕਿਸੇ ਸਮੇਂ ਮੈਂ ਜੋ ਆਪਾ ਵਰਜ ਵਰਜ ਕੇ ਅਤੇ ਪ੍ਰਾਣਾਂ ਦੇ ਚੜਾਓ ਲਹਾਓ ਦੇ ਕਰਤੱਵ ਕਰ ਕਰਕੇ ਧਿਆਨ ਬੰਨ ਬੰਨ ਕੇ ਜੁੜਿਆ ਤਾਂ ਸਮਾਧੀ ਹੋਈ ਕਿ ਮੈਨੂੰ ਝਾਂਵਲਾ ਪਿਆ ਤੇ ਮੁਨੀ ਜੀ ਦਿੱਸੇ। ਹਾਂ, ਉਹਨਾਂ ਆਖਿਆ, ਜੋਗ ਨਾ ਕਮਾਓ, ਕਰੜਾ ਹੱਠ ਜੋਗ ਭਗਤੀ ਕਮਾਓ। ਜਾਂ ਮੈਂ ਕਈ ਪ੍ਰਸ਼ਨ ਕੀਤੇ ਤਾਂ ਮੁਨੀ ਜੀ ਬੋਲੇ, ਕਲਯੁੱਗ ਹੈ, ਇਸ ਦੇ ਤਾਰਨ ਹੇਤ ਅਵਤਾਰ ਧਰਾ ਤੇ ਹੋਇਆ ਹੈ, ਸ੍ਰੀ ਆਪ ਜੀ ਦਾ ਦਰਸ਼ਨ ਕਰੋ, ਪ੍ਰਸੰਨ ਕਰੋ, ਸੇਵਾ ਕਰੋ, ਫਲ ਪਾਓਗੇ। ਤਾਂ ਮੈਂ ਨਾਮ ਪੁੱਛਿਆ, ਮੁਨੀ ਜੀ ਨੇ ਕਿਹਾ, ਨਾਮ ਤਾਂ ਅਨਾਮ ਹੈ, ਪਰ ਸਰੀਰ ਧਾਰਨ ਕਰਕੇ ਦੁੱਖਾਂ ਦੇ ਨਿਵਾਰਨ ਹਾਰ ਦੁੱਖ ਹਰਤਾ ਜੀ ਦਾ ਨਾਮ ਨਾਨਕ ਹੈ। ਇਉਂ ਆਪ ਜੀ ਦੇ ਆਉਣ ਦੀ ਸੂਹ ਤੇ ਨਾਮ ਦਾ ਪਤਾ ਲੱਗਾ ਤੇ ਉਡੀਕਾਂ ਨੇ ਡੇਰੇ ਜਮਾਈ ਰੱਖੇ। ਜੀਓ ਜੀ, ਇਹ ਵੀ ਮੁਨੀ ਨੇ ਆਖਿਆ ਸੀ, ਪ੍ਰਥਮ ਮਿਲੇਂਗੇ ਤੁਝ ਇਸ ਥਾਈ, ਬੈਸੋ ਪ੍ਰੇਮ ਹਿਰਦੈ ਲਿਵ ਲਾਈ, ਪੂਛ ਲਿਹੋ ਜੋ ਹੋਵੈ ਨਿਜ ਮਨ ਮੈਂ, ਸਰਬ ਬਤਾਏ ਦੇਹੇ ਇੱਕ ਛਿਨ ਮੈਂ, ਤਬ ਕੀ ਮੈਂ ਰਾਵਰ ਸੁਧ ਪਾਈ, ਬੈਠ ਰਹਿਓ ਥਿਰ ਵੈ ਇਸ ਥਾਈ। ਆਸ਼ਰਮ, ਜੋਗੀਆਂ ਦੇ ਆਸ਼ਰਮ ਦੇ ਮੁਖੀਏ ਪਰਥਰ ਜੋਗੀ ਦਾ ਗੁਰੂ ਜੀ ਅੱਗੇ ਚੁੱਕ ਜਾਣਾ ਨਗਰੀ ਦੇ ਲੋਕਾਂ ਨੇ ਅੱਖੀਂ ਡਿੱਠਾ ਸੀ, ਸੋ ਸਾਰੇ ਇਲਾਕੇ ਵਿੱਚ ਬਾਤ ਤੁੰਮ ਗਈ। ਲੱਗੇ ਲੋਕੀ ਦਰਸ਼ਨਾਂ ਨੂੰ ਆਉਣ। ਆਸ਼ਰਮ ਵਿੱਚ ਰਹਿੰਦੇ ਦੂਸਰੇ ਜੋਗੀ ਤੇ ਸਾਧਕ ਵੀ ਹੈਰਾਨ ਸਨ ਕਿ ਸਾਡੇ ਮੱਠ ਦੇ ਮਾਲਕ ਪਰਥਰ ਜੀ ਨੂੰ ਕੀ ਹੋ ਗਿਆ ਹੈ ਕਿ ਪਰਦੇਸੀ ਤੇ ਅਣਜਾਣੇ ਦਾ, ਜੋ ਜੋਗੀ ਵੀ ਨਹੀਂ ਹੈ, ਇੰਨਾ ਸਨਮਾਨ ਕਰ ਰਹੇ ਹਨ, ਕਈ ਵੇਰ ਇਕੱਲੇ ਇਕੱਲੇ ਅਤੇ ਕਈ ਵੇਰ ਟੋਲੇ ਬੰਨ ਬੰਨ ਕੇ ਉਹ ਸਤਿਗੁਰਾਂ ਪਾਸ ਚਰਚਾਵਾਦ ਕਰਨ ਆਏ। ਜਿੰਨੀ ਵੇਰ ਅਤੇ ਜਦ ਜਦ ਆਏ ਹੌਲੇ ਹੋ ਕੇ ਗਏ। ਸੰਗਤਾਂ ਦੇ ਵਿੱਚ ਬੈਠਿਆਂ ਇਹ ਪਿੜ ਵੱਜਣੇ ਲੋਕਾਂ ਨੇ ਜੋਗੀਆਂ ਦੀ ਹਾਰ ਤੱਕਣੀ। ਜਿਵੇਂ ਨਿਚੜੇ ਨਿੰਬੂ ਦਾ ਫੋਗ ਹੁੰਦਾ ਹੈ, ਤਿਵੇਂ ਸਾਧਨਾ ਅਤੇ ਤਪਾਂ ਨਾਲ ਅਤੇ ਦਾਰੂਆਂ ਨਾਲ ਰਸ ਪ੍ਰਭਾਵ ਤੋਂ ਫੋਕੇ ਹੋਏ ਜੋਗੀਆਂ ਨੂੰ ਤੱਕ ਕੇ ਲੋਕਾਂ ਨੇ ਅਚੰਭੇ ਹੋਣਾ। ਇੱਧਰ ਜਦ ਪ੍ਰਭਾਵਸ਼ਾਲੀ ਸਤਿਗੁਰੂ ਦੇ ਚਿਹਰੇ ਵੱਲ ਤੱਕਣਾ ਤਾਂ ਸਵਾਦ ਦੀ ਕੋਈ ਆਭਾ ਵਸਦੀ ਨਜ਼ਰ ਪੈਣੀ, ਮਿੱਠੀ ਮਿੱਠੀ ਫੁਹਾਰ ਕਿਸੇ ਹੋਂਦ ਦੀ ਛਿੜਕੀਂਦੀ ਪਾਸਣੀ। ਉਹ ਲੋਕਾਂ ਦੇ ਨਿਹਚੇ ਜੋਗੀਆਂ ਤੋਂ ਉੱਡਣ ਲੱਗ ਗਏ ਅਤੇ ਆਸ਼ਰਮ ਆਉਣ ਦੀ ਥਾਂ ਸਭ ਲੋਕ ਗੁਰੂ ਬਾਬੇ ਦੇ ਉਦਾਲੇ ਝੁਰਮਟਾਂ ਪਾਉਣ ਲੱਗ ਪਏ। ਇੰਨਾ ਕਿ ਆਸ਼ਰਮ ਮਾਨੋ ਸੁੰਨਾ ਹੋ ਗਿਆ। ਜੋਗੀਆਂ ਤੋਂ ਸੁੰਨਾ ਨਹੀਂ ਪਰ ਸ਼ਰਧਾਲੂਆਂ ਤੋਂ। ਹੁਣ ਜੋਗੀ ਵਧੇਰੇ ਖੁਣਸਣ ਲੱਗ ਪਏ, ਸਿੱਧੀਆਂ ਦੇ ਬਲ ਲਾਉਣ ਲੱਗ ਪਏ, ਪਰੰਤੂ ਜੋ ਜੋ ਕੁਛ ਉਹਨਾਂ ਨੇ ਕੀਤਾ ਸਭ ਵਿੱਚ ਮੂੰਹ ਦਿਖਾ ਲਈ। ਅੰਤ ਜਦ ਕੁਛ ਪੇਸ਼ ਨਾ ਗਈ ਤਾਂ ਪੈਰੀ ਆ ਪਏ। ਸਿੱਧਾਂ ਦੀ ਇਸ ਹਾਰ ਦਾ ਜ਼ਿਕਰ ਹਕੀਕਤ ਰਾਹ ਮੁਕਾਮ ਵਿੱਚ ਇਸ ਤਰ੍ਹਾਂ ਆਇਆ ਹੈ ਕਿ ਪਾਟੜਿਆਂ ਦੇ ਘਰ ਅਤੇ ਕਜਲੀ ਬਣਕੋਸ ਅੱਸੀ ਹੈ, ਤ੍ਰਿਆ ਰਾਜ ਹੈ, ਤਾਹਾਂ ਵੀ ਗੁਰੂ ਬਾਬੇ ਕਾ ਦੇਹੁਰਾ ਹੈ। ਸੰਗਤ ਪਾਟੜਿਆਂ ਕੇ ਜੁੜਤੀ ਹੈ, ਉੱਥੇ ਗੁਰੂ ਸਿੱਧਾਂ ਨਾਲ ਗੋਸ਼ਟ ਕਰਕੇ ਪੂਜਾ ਖਿੱਚ ਲੀਤੀ ਹੈਸ, ਤਬ ਸਿੱਧ ਗੁਰੂ ਜੀ ਕਾ ਜ਼ੋਰ ਅਜਮਾਏ ਕੈ ਪੈਰੀ ਆਏ ਪਏ ਹੈ। ਉਸ ਥਾਂ ਕਾ ਨਾਉਂ ਕਜਲੀ ਬਣ ਤ੍ਰਿਆ ਰਾਜ ਹੈ। ਇਉਂ ਜਦ ਸਾਰਾ ਆਸ਼ਰਮ ਪਰਥਰ ਦੇ ਅਨੁਕੂਲ ਹੋ ਗਿਆ ਤਾਂ ਇੱਕ ਦਿਨ ਪਰਥਰ ਨੇ ਗੁਰੂ ਬਾਬੇ ਤੋਂ ਪਰਮੇਸ਼ਰ ਜੀ ਨਾਲ ਪਿਆਰ ਅਤੇ ਆਪਣੇ ਯੋਗ ਮਾਰਗ ਦੇ ਵੇਰਵੇ ਪੁੱਛਣਾ ਕੀਤੇ। ਪਰਥਰ, ਤੁਸੀਂ ਯੋਗ ਮਾਰਗ ਨੂੰ ਮੂਲੋਂ ਹੀ ਪਸੰਦ ਨਹੀਂ ਕਰਦੇ। ਸ੍ਰੀ ਗੁਰੂ ਜੀ, ਪਰਥਰ ਜੋਗੀ, ਸਮਾਂ ਕਲੂ ਕਾਲ ਦਾ ਹੈ, ਸੱਤੇ ਅਤੇ ਜਤ ਤੋਂ ਲੋਕ ਨੀਵੇਂ ਹੋ ਰਹੇ ਹਨ, ਸਰੀਰ ਵੀ ਪੁਸ਼ਟ ਉਤਨੇ ਨਹੀਂ ਰਹੇ, ਹੱਠ ਦੀ ਪਾਇਆ ਘਟ ਗਈ ਹੈ, ਅਵਗੁਣਾਂ ਨੇ ਪਰਜਾ ਦੁਖੀ ਅਤੇ ਫੋਕੀ ਕਰ ਦਿੱਤੀ ਹੈ। ਨਿਰੇ ਸਰੀਰਕ ਤਿਆਗਾਂ ਨਾਲ ਸਾਧੂ ਪਰਜਾ ਤੋਂ ਦੂਰ ਜਾ ਪਏ ਹਨ, ਪਰ ਹੁਣ ਫਿਰ ਨਿਰੰਕਾਰ ਜੀ ਦੀ ਮਿਹਰ ਨਾਲ ਸੁਗਮਤਾ ਆ ਗਈ ਹੈ। ਇਸ ਕਰਕੇ ਉਹ ਮਾਰਗ ਠੀਕ ਨਹੀਂ ਕਿ ਨਿਰੇ ਚਾਰ ਜੋਗੀ ਜੰਗਲਾਂ ਵਿੱਚ ਸਮਾਧੀਆਂ ਲਾ ਕੇ ਬਹਿ ਰਹਿਣ, ਸਗੋਂ ਲੋੜ ਹੈ ਕਿ ਹਰ ਪ੍ਰਾਣੀ ਜੋਗੀ ਹੋਵੇ, ਇਹ ਵਧੇਰੇ ਸੁਖਦਾਈ ਗੱਲ ਹੈ। ਪਰਥਰ, ਗ੍ਰਿਸਤੀ ਵੀ ਜੋਗੀ ਵੀ? ਗੁਰੂ ਜੀ, ਹਾਂ, ਯੋਗ ਤੁਸਾਡੇ ਅਤੇ ਯੋਗ ਸਾਡੇ ਵਿੱਚ ਫਰਕ ਹੈ। ਪਹਿਲਾਂ ਤਾਂ ਤੁਸਾਡੇ ਅਕਸਰ ਜੋਗੀ ਬਾਹਰਲੀਆਂ ਕਿਰਿਆਵਾਂ 'ਤੇ ਬਸ ਕਰੀ ਬੈਠੇ ਹਨ, ਦੂਸਰੇ ਇੰਦਰੇ ਸਥਿਲ ਕਰਨੇ 'ਤੇ ਰਹਿ ਗਏ ਹਨ ਕਿ ਐਉਂ ਧਾਵਣ ਨਾ। ਫਿਰ ਜੇ ਰਾਜ ਯੋਗ ਦੇ ਆਦਰਸ਼ ਵੱਲ ਤੱਕੋ ਤਾਂ ਤੁਸਾਂ ਨੇ ਯੋਗ ਨਾਮ ਰੱਖਿਆ ਹੈ ਆਪੇ ਵਿੱਚ ਜੁੜ ਜਾਣ ਦਾ। ਮਨ ਇਕਾਗਰ ਹੁੰਦਾ ਆਪੇ ਵਿੱਚ ਨਿਰੁੱਧ ਹੋ ਜਾਵੇ, ਜੁੜ ਜਾਵੇ। ਮਨ ਕੇ ਮਨ ਦੇ ਵੇਗ ਜਾਂ ਬਿਰਤੀਆਂ ਰੁਕ ਜਾਣ ਤਾਂ ਆਪਾ ਟਿਕ ਕੇ ਆਪੇ ਵਿੱਚ ਆ ਕੇ ਕੇਵਲ ਨਿਹਕੇਵਲ ਹੋ ਗਿਆ। ਇਸੇ ਲਈ ਤੁਸਾਂ ਨੂੰ ਆਪਣੇ ਤਾਣ ਉੱਠਣਾ ਪੈਂਦਾ ਹੈ ਅਤੇ ਆਪੇ ਨੂੰ ਨਿਹਕੇਵਲ ਕਰਨ ਲਈ ਤੁਸਾਂ ਨੂੰ ਪਹਿਲਾਂ ਸਰੀਰਕ ਸਾਧਨ ਅਤੇ ਹੱਠ ਯੋਗ ਦੇ ਯਤਨ ਕਰਨੇ ਪੈਂਦੇ ਹਨ। ਜਿਸ ਕਰਨ ਵਿੱਚ ਤੁਸੀਂ ਜਗਤ ਤੋਂ ਅਲੱਗ ਹੋ ਜਾਂਦੇ ਹੋ, ਤੁਸੀਂ ਪਿੱਛੇ ਹਟਦੇ ਹਟਦੇ ਬਨਵਾਸੀ ਹੋ ਜਾਂਦੇ ਹੋ। ਫਿਰ ਜਦ ਦਿਲ ਨਹੀਂ ਲੱਗਦੇ ਤਾਂ ਫਿਰ ਕਈ ਤਰ੍ਹਾਂ ਦੇ ਹੋਛੇ ਨਸ਼ਿਆਂ ਦੇ ਆਸਰੇ ਲੈ ਕੇ ਦਿਨ ਕੱਟੀ 'ਤੇ ਆ ਜਾਂਦੇ ਹੋ। ਜੇ ਕੋਈ ਭਲਾ ਕਦੇ ਆਪੇ ਵਿੱਚ ਨਿਰੁੱਧ ਅਰਥਾਤ ਇਕਾਗਰ ਹੋ ਵੀ ਗਿਆ ਮੰਨ ਲਈਏ ਤਾਂ ਉਹ ਆਪੇ ਵਿੱਚ ਆਪਣੇ ਜੀਵ ਤੱਤ ਵਿੱਚ ਟਿਕ ਗਿਆ, ਉਹ ਪਰਮ ਤੱਤ ਵਿੱਚ ਨਹੀਂ ਟਿਕਿਆ, ਅਜੇ ਉਹ ਨੀਵਾਂ ਹੈ ਅਤੇ ਉਸ ਵਿੱਚ ਕਸਰ ਹੈ। ਪਰਥਰ, ਹੈ ਨਿਰੁੱਧ ਪੁਰਖ ਅਜੇ ਨੀਵਾਂ ਹੈ? ਗੁਰੂ ਜੀ, ਹਾਂ, ਆਪੇ ਵਿੱਚ ਜੁੜਨਾ ਜੀਵ ਤੱਤ ਵਿੱਚ ਜੁੜਨਾ ਹੈ। ਸਾਡਾ ਯੋਗ ਹੈ ਆਤਮ ਟਿਕਾਓ ਤੋਂ ਅੱਗੇ ਲੰਘ ਕੇ ਪਰਮ ਤੱਤ ਵਿੱਚ ਜੁੜਨਾ। ਇਸ ਕਰਕੇ ਅਸੀਂ ਮੁੱਢ ਤੋਂ ਹੀ ਉਸ ਨਿਸ਼ਾਨੇ 'ਤੇ ਨਜ਼ਰ ਬੰਨ੍ਹ ਕੇ ਟੁਰਦੇ ਹਾਂ। ਪਰਥਰ, ਪਰਮ ਤੱਤ ਤੋਂ ਆਪ ਦਾ ਭਾਵ ਈਸ਼ਵਰ ਨਿਰੰਕਾਰ ਦਾ ਹੈ ਨਾ, ਅਤੇ ਅਸੀਂ ਵੀ ਈਸ਼ਵਰ ਨੂੰ ਮੰਨਦੇ ਹਾਂ। ਸਾਂਖ ਵਾਂਕੂ ਅਸੀਂ ਅਨੀਸ਼ਵਰਵਾਦੀ ਨਹੀਂ ਹਾਂ। ਗੁਰੂ ਜੀ, ਮੰਨਦੇ ਤਾਂ ਹੋ ਪਰ ਤੁਸੀਂ ਸਾਧਨ ਹੱਠ ਯੋਗ ਦੇ ਕਰਦੇ ਹੋਏ ਜਾਂ ਤਾਂ ਸਿੱਧੀਆਂ ਵਿੱਚ ਰਹਿ ਜਾਂਦੇ ਹੋ, ਜੇ ਅੱਗੇ ਲੰਘੋ ਵੀ ਤਾਂ ਆਪੇ ਵਿੱਚ ਜੁੜਦੇ ਹੋ। ਸੋ ਜੀਓ, ਜੋ ਆਪੇ ਵਿੱਚ ਜੁੜਨਾ ਹੈ ਸੋ ਤਾਂ ਸ਼ੁੱਧ ਹੋ ਕੇ ਆਪਣੇ ਜੀਵ ਤੱਤ ਨੂੰ ਹੀ ਪ੍ਰਾਪਤ ਹੋਣਾ ਹੈ। ਪਰ ਸਰ ਠੀਕ ਹੈ,